ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾਵਤਾਰ ਸਤਿਗੁਰੂ ਤਾਕਤ ਚਾਵਰ ਸ਼ਦਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਗੁਰੂ ਕੀ ਦਰਬਾਰ ਦੀ ਹਾਜ਼ਰੀ ਭਰ ਕੇ ਗਰੀਬ ਨਿਵਾਜ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦਰਸ਼ਨ ਬਖਸ਼ਿਸ਼ ਕਰ ਰਹੇ ਨੇ। ਸਿੱਖ ਸੰਗਤਾਂ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਨੇ। ਆਸਾ ਦੀ ਵਾਰ ਦਾ ਸ਼ਬਦ ਕੀਰਤਨ ਆਪਾਂ ਸੰਗਤਾਂ ਨੇ ਸਰਵਣ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਜੋ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਸਥਾਨ ਦੀ ਨਿਤਨੇ ਮਰਜ਼ਾਦਾ ਅਨੁਸਾਰ ਚੱਲ ਰਹੀ ਹੈ। ਸਤਿਕਾਰਯੋਗ ਸੰਗਤ ਜੀ, ਅੱਜ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਛੇਵੇਂ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰੂ ਭਾਰੀ ਅਰਜੁਨ ਕਾਇਆ ਪਲਟ ਕਾਇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬਡ ਜੋਧਾ ਬਹੁ ਪਰ ਪੁਕਾਰੀ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਸੰਗਤਾਂ ਨੂੰ ਵਧਾਈਆਂ ਹੋਣ। ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਜੇ ਹੋਏ ਨੇ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਗੁਰਸਿੱਖ ਸੰਗਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਦੇ ਵਿੱਚ ਬੈਠੀਆਂ ਨੇ। ਉਧਰੋਂ ਲਾਹੌਰ ਦੇ ਵਿੱਚੋਂ ਚੰਦੂ ਦਾ ਸਿਖਾਇਆ ਹੋਇਆ ਜਹਾਂਗੀਰ ਬਾਦਸ਼ਾਹ ਨੇ ਆਪਣਾ ਇੱਕ ਅਹਿਦੀਆ ਭੇਜਿਆ ਕਿ ਨਾਲੇ ਲਾਹੌਰ ਦੇ ਵਿੱਚ ਆਓ ਅਤੇ ਨਾਲੇ 2 ਲੱਖ ਰੁਪਈਆ ਦਿਓ। ਉਹ ਜਦੋਂ ਅਹਿਦੀਆ ਸਤਿਗੁਰਾਂ ਦੇ ਪਾਸ ਆਇਆ ਅਤੇ ਉਹਨੇ ਉਹ ਚਿੱਠੀ ਮਹਾਰਾਜ ਜੀ ਨੂੰ ਹਾਜ਼ਰ ਕੀਤੀ। ਗੁਰੂ ਅਰਜਨ ਦੇਵ ਜੀ ਨੇ ਬੜੀ ਵਿਚਾਰੀ ਕਿ ਹੁਣ ਸਰੀਰ ਤਿਆਗਣ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੈ, ਇਸ ਕਰਕੇ ਇਹ ਮਹਾਰਾਜ ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕੀਤੀ। ਜਦੋਂ ਅਗਲਾ ਦਿਨ ਚੜ੍ਹਿਆ, ਦੀਵਾਨ ਲੱਗਾ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ, ਗੁਰਸਿੱਖ ਮਹਾਰਾਜ ਜੀ ਦੇ ਕੋਲ ਸਜੇ ਨੇ। ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਕੋਲ ਹੈ ਅਤੇ ਮਹਾਰਾਜ ਜੀ ਨੇ ਸੁੱਤੇ ਸਿੱਧ ਬਚਨ ਕੀਤਾ। ਬਾਬਾ ਬੁੱਢਾ ਸਾਹਿਬ ਜੀ, ਇਹ ਵੇਖੋ ਆਹ ਹੁਣ ਸਾਹਿਬਜ਼ਾਦਾ ਹਰਗੋਬਿੰਦ ਪਾਤਸ਼ਾਹ ਹੈ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼ਸਤਰਧਾਰੀ ਹੋਵੇਗਾ, ਤੁਹਾਡੇ ਬਚਨ ਜੋ ਹੋਏ ਆ ਨਾ ਇਹ ਜੰਗ ਕਰੇਗਾ, ਬੜੀ ਸੰਗਤਾਂ ਦਾ ਰਖਵਾਲਾ ਹੋਵੇਗਾ, ਦੁਸ਼ਟਾਂ ਦਾ ਨਾਸ, ਸੰਤਾਂ ਦਾ ਪਿਆਰਾ ਹੋਵੇਗਾ। ਅਤੇ ਇਸ ਤਰ੍ਹਾਂ ਮਹਾਰਾਜੇ ਨੇ ਜਦੋਂ ਬਚਨ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਆਪ ਜੀ ਦੀ ਜੁਗਾ ਜੁਗਾ ਤੋਂ ਮਰਜ਼ਾਦਾ ਚੱਲਦੀ ਆਈ ਹੈ, ਜੇ ਤਾਂ ਸ਼ਾਂਤਮਈ ਢੰਗ ਦੇ ਨਾਲ ਕੋਈ ਸੂਤ ਆ ਗਿਆ ਠੀਕ ਹੈ, ਨਹੀਂ ਤਾਂ ਰਾਮ ਚੰਦਰ ਕ੍ਰਿਸ਼ਨ ਦੀ ਤਰ੍ਹਾਂ ਸ਼ਸਤਰ ਵੀ ਚੁੱਕਣੇ ਪੈਂਦੇ ਨੇ ਮਰਜ਼ਾਦਾ ਨੂੰ ਸੁਧਾਰਨ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਵਾਸਤੇ। ਮਹਾਰਾਜ ਤੁਹਾਡੀ ਕਿਰਪਾ ਹੀ ਹੈ, ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰੀ ਗੁਰੂ ਬਣਨਗੇ, ਸ਼ਸਤਰਧਾਰੀ ਹੋਣਗੇ, ਬਹੁਤ ਦੁਸ਼ਟਾਂ ਦਾ ਨਾਸ ਕਰਨਗੇ, ਇਹ ਮਹਾਰਾਜ ਆਪ ਜੀ ਦੀ ਕਿਰਪਾ ਹੋਣੀ ਹੈ। ਅਤੇ ਭਾਈ ਗੁਰਦਾਸ ਜੀ ਵੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਇਹ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਵਰਸਾਏ ਹੋਏ ਨੇ, ਜਿਹੜਾ ਇਹਨਾਂ ਦਾ ਬਚਨ ਮੁੱਖ ਦੇ ਵਿੱਚੋਂ ਨਿਕਲ ਗਿਆ, ਤੀਰ ਨਿਕਲ ਗਿਆ, ਉਹ ਨਿਸ਼ਾਨੇ 'ਤੇ ਲੱਗਣਾ ਹੀ ਲੱਗਣਾ, ਉਹ ਵਿਅਰਥ ਜਾਣਾ ਨਹੀਂ। ਜੋ ਇਹਨਾਂ ਨੇ ਮਾਤਾ ਗੰਗਾ ਜੀ ਨੂੰ ਵਰਦਾਨ ਦੇਣ ਸਮੇਂ 'ਤੇ ਪੁੱਤਰ ਦੀ ਪ੍ਰਾਪਤੀ ਦੇ ਜਦੋਂ ਬਚਨ ਕਹੇ, ਤਾਂ ਉਦੋਂ ਮਹਾਰਾਜ ਇਸ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੀ ਕਿ ਮਹਾਨ ਯੋਧਾ ਹੋਵੇਗਾ, ਸ਼ਸਤਰਧਾਰੀ ਹੋਵੇਗਾ, ਸਰੀਰ ਕਰਕੇ ਬੜਾ ਬਲੀ ਹੋਵੇਗਾ। ਇਹ ਤਾਂ ਮਹਾਰਾਜ ਇਹਨਾਂ ਦੇ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਪੂਰਨ ਹੋਣੇ ਹੀ ਹੋਣੇ ਆ ਨਾ, ਇਹ ਤਾਂ ਬ੍ਰਹਮ ਗਿਆਨੀ ਹੈ, ਇਹਨਾਂ ਦੇ ਬਚਨ ਖਾਲੀ ਨਹੀਂ ਜਾਣੇ, ਕਿਉਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ। ਇਸ ਤਰ੍ਹਾਂ ਜਦੋਂ ਵਿਚਾਰਾਂ ਚੱਲ ਰਹੀਆਂ ਨੇ ਅਤੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਬਚਨ ਸੁਣ ਰਹੇ ਨੇ, ਜਦੋਂ ਫਿਰ ਸਾਰੇ ਬਚਨ ਹੋ ਗਏ, ਫਿਰ ਮਹਾਰਾਜ ਕਹਿਣ ਲੱਗੇ, ਕੋਈ ਲਿਆਓ ਨਾਰੀਅਲ, ਲਿਆਓ ਅਤੇ 5 ਪੈਸੇ ਲੈ ਕੇ ਆਓ। ਜਦੋਂ 5 ਪੈਸੇ ਅਤੇ ਨਾਰੀਅਲ ਲਿਆਂਦਾ ਅਤੇ ਉੱਠ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਸਣ 'ਤੇ ਬਿਠਾ ਕੇ ਸਾਹਿਬਜ਼ਾਦਾ ਹਰਗੋਬਿੰਦ ਪਾਤਸ਼ਾਹ ਜੀ ਨੂੰ ਅਤੇ 3 ਪਰਿਕਰਮਾ ਕੀਤੀਆਂ। 3 ਪਰਿਕਰਮ ਕਰਨ ਦਾ ਇਹ ਸੀ ਕਿ ਮਨ ਕਰਕੇ ਵੀ ਪਰਿਕਰਮਾ ਕੀਤੀ ਹੈ ਅਤੇ ਸਰੀਰ ਕਰਕੇ ਵੀ ਅਤੇ ਬਾਣੀ ਕਰਕੇ ਵੀ, ਤਨ ਮਨ ਧਨ ਦੇ ਨਾਲ ਅਸੀਂ ਇਹ ਪਰਿਕਰਮਾ ਕੀਤੀਆਂ, ਮਨ ਬਾਣੀ ਸਰੀਰ ਕਰਕੇ 3 ਪਰਿਕਰਮਾ। 9 ਗੁਰੂ ਸਾਹਿਬ ਤੱਕ 3 ਪਰਿਕਰਮਾ ਕਰਦੇ ਰਹੇ। ਫਿਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ ਨਾ, ਉਦੋਂ ਕਲਗੀਧਰ ਜੀ ਨੇ 5 ਪਰਿਕਰਮਾ ਕੀਤੀਆਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਅਤੇ 5 ਵਾਰ ਹੀ ਮੱਥਾ ਟੇਕਿਆ ਅਤੇ 5 ਪੈਸੇ ਅਤੇ ਨਾਰੀਅਲ ਅਰਪਣ ਕੀਤਾ। ਕਿਉਂ ਕਰਕੇ ਸਤਿਗੁਰਾਂ ਨੇ 5 ਪਿਆਰੇ ਸਾਜੇ ਸੀ ਨਾ, 5 ਪਿਆਰਿਆਂ ਨੂੰ ਕੋਲ ਖਿਲਾਰ ਕੇ ਅਤੇ ਸਤਿਗੁਰਾਂ ਨੇ ਇਹ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਉਦੋਂ ਤੋਂ ਫਿਰ ਸੰਗਤਾਂ ਦੇ ਵਿੱਚ, ਸਿੱਖਾਂ ਦੇ ਵਿੱਚ ਗੁਰੂ ਕੀ ਪਰਿਕਰਮਾ ਕਰਨ ਦੀ ਜਿਹੜੀ ਹੈ ਉਹ ਮਰਿਆਦਾ ਆਰੰਭ ਹੋਈ। ਕਈ ਤਾਂ 3 ਪਰਿਕਰਮਾ ਕਰਦੇ ਨੇ ਗੁਰੂ ਸਾਹਿਬ ਜੀ ਦੀਆਂ, ਜਿਹੜੇ ਬਹੁਤੇ ਕਈ ਪ੍ਰੇਮ ਕਰਨ ਵਾਲੇ ਕਈ 5 ਵੀ ਕਰ ਲੈਂਦੇ ਨੇ, ਇਹ ਗੁਰੂ ਕੀ ਮਰਿਆਦਾ ਹੈ। ਇਸ ਤਰ੍ਹਾਂ ਇੱਕ ਤਾਂ ਆਪਣੀ ਪਰਿਕਰਮਾ ਸੁੱਧੇ ਸਿੱਧੀ ਹੋ ਜਾਂਦੀਆਂ ਨੇ ਜਦੋਂ ਆਪਾਂ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ ਅਤੇ ਪਰਿਕਰਮਾ ਕਰੀਦੀ ਹੈ। ਅਤੇ 5 ਪੈਸੇ ਨਾਰੀਅਲ ਟੇਕਣ ਦਾ ਇਹ ਭਾਵ ਹੁੰਦਾ ਸੀ ਕਿ ਜਿੰਨੀ ਸੰਸਾਰ ਦੀ ਮਾਇਆ ਹੈ ਨਾ, ਉਹ ਹੁਣ ਤੁਹਾਡੀ ਆਗਿਆ ਦੇ ਵਿੱਚ ਰਹੇਗੀ, ਸਾਰੀ ਇਹ ਮਾਇਆ ਤੁਹਾਡੇ ਕੋਲ ਰਿਧੀਆਂ ਸਿੱਧੀਆਂ, ਜਿਹਨੂੰ ਹੁਕਮ ਕਰਕੇ ਜਿਹਨੂੰ ਮਰਜ਼ੀ ਬਖਸ਼ਿਓ, ਜਿੱਤਾਂ ਤੋਂ ਮਰਜ਼ੀ ਖੋ ਲਵੋ, ਇਹ ਹੁਣ ਤੁਹਾਡੀ ਆਗਿਆ ਦੇ ਵਿੱਚ ਹੈ। ਨਾਰੀਅਲ ਦਾ ਇਹ ਹੁੰਦਾ ਸੀ ਕਿ ਨਾਰੀਅਲ ਦਾ ਜਿਹੜਾ ਉਹ ਸਿਰ ਜਿਹਾ ਬਣਿਆ ਹੁੰਦਾ ਹੈ, ਉਹ ਬੰਦੇ ਦੀ ਤਰ੍ਹਾਂ ਦਾ ਮੂੰਹ ਜਿਹਾ ਅਤੇ ਅੱਖਾਂ ਜਿਹੀਆਂ, ਕਿ ਇਹ ਸਿਰ ਹੈ। ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਸਿਰ ਨੇ, ਕੋਈ ਦੇਵਤੇ ਨੇ, ਦੈਂਤ ਨੇ, ਸ਼ਕਤੀਆਂ ਨੇ, ਮਨੁੱਖ ਨੇ, ਜਿੰਨੇ ਵੀ ਸਿਰਾਂ ਵਾਲੇ ਹੈ ਹਨ, ਉਹ ਸਾਰੇ ਤੁਹਾਡੇ ਚਰਨਾਂ ਦੇ ਵਿੱਚ ਝੁਕਿਆ ਕਰਨਗੇ। ਉਹ ਅਸੀਂ ਤੁਹਾਡੇ ਚਰਨਾਂ ਦੇ ਨਾਲ ਲਾ ਦਿੱਤੇ, ਅੱਜ ਤੋਂ ਬਾਅਦ ਸਾਰੀਆਂ ਸ਼ਕਤੀਆਂ, ਸਿਰਾਂ ਵਾਲੇ ਲੋਕ ਤੁਹਾਡੀ ਆਗਿਆ ਦੇ ਵਿੱਚ ਹੋਣਗੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਅਤੇ ਨਾਰੀਅਲ ਲੈ ਕੇ 3 ਪਰਿਕਰਮਾ ਕੀਤੀਆਂ, ਮਨ ਬਾਣੀ ਸਰੀਰ ਕਰਕੇ, ਅਤੇ 5 ਪੈਸੇ ਨਾਰੀਅਲ ਰੱਖ ਕੇ ਅਤੇ ਨਮਸਕਾਰ ਕਰ ਦਿੱਤੀ ਕਿ ਅੱਜ ਤੋਂ ਇਹ ਗੁਰੂ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਇਹ ਕੀ, ਆਪ ਜੀ ਤਾਂ ਸੁੱਤੇ ਸਿੱਧ ਬਚਨ ਕਰ ਰਹੇ ਹੋ ਕਿ ਸਾਹਿਬ ਜ਼ਿਆਦਾ ਹੁਣ ਜਵਾਨ ਹੋ ਰਿਹਾ ਹੈ, ਆਉਣ ਵਾਲੇ ਸਮਾਂ ਇਹ ਸਾਂਭੇਗਾ, ਅਤੇ ਇਹ ਸੁੱਤੇ ਸਿੱਧ ਜੀ ਮਹਾਰਾਜ, ਇਹ ਤਾਂ ਅੰਤ ਸਮੇਂ 'ਤੇ ਹੁੰਦਾ ਕਿ ਜਦੋਂ ਪਹਿਲੇ ਗੁਰੂ ਸਾਹਿਬ ਜੀ ਸਰੀਰ ਤਿਆਗਣ ਦਾ ਕੋਈ ਸਮਾਂ ਆਵੇ ਅਤੇ ਉਹ ਆਪਣੇ ਅੰਤ ਸਮੇਂ ਨੂੰ ਜਾਣ ਕੇ ਫਿਰ ਗੁਰਤਾ ਕਹਿੰਦੇ ਆਪ ਤੇ ਮਹਾਰਾਜ ਤਿਆਰ ਬਰ ਤਿਆਰ ਹੋ, ਸਰੀਰ ਠੀਕ ਠਾਕ ਹੈ, ਸੰਗਤਾਂ ਆਪ ਜੀ ਦੇ ਆਸਰੇ 'ਤੇ ਨੇ, ਦੂਰ ਦੁਰੇਡੇ ਸੰਗਤਾਂ ਆਪ ਜੀ ਨੂੰ ਆਰਾਧਦੀਆਂ ਨੇ, ਉੱਤੋਂ ਦੁਸ਼ਟਾਂ ਦਾ ਜ਼ੋਰ ਹੈ, ਫਿਰ ਸਾਰਿਆਂ ਨੂੰ ਆਪ ਜੀ ਦਾ ਭੈ ਡਰ ਹੈ, ਇਸ ਕਰਕੇ ਮਹਾਰਾਜ ਤੁਸੀਂ ਇਹ ਕੀ ਕਿਰਿਆ ਕੀਤੀ ਹੈ, ਅਜੇ ਹੋਰ ਸਮਾਂ ਕੁਝ ਰਹੋ, ਅਜੇ ਮਹਾਰਾਜ ਕਿਰਪਾ ਰੱਖੋ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਿਆਣੇ ਹੋ ਕਿ ਦੁਸ਼ਟਾਂ ਦਾ ਜ਼ੁਲਮ ਦਾ ਬਹੁਤ ਜ਼ਿਆਦਾ ਪ੍ਰਤਾਪ ਵੱਧ ਗਿਆ ਹੈ, ਇਹ ਜਿਹੜਾ ਤੁਲਕੜੇ ਜਿਹੇ ਹੈ ਨਾ ਮੁਸਲਮਾਨ, ਇਹਨਾਂ ਨੂੰ ਵੱਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੇ ਉੱਤੇ ਖੁਸ਼ ਹੋ ਗਏ ਅਤੇ ਪ੍ਰਸੰਨਤਾ ਹੋ ਗਈ ਅਤੇ ਉਹਨੂੰ ਰਾਜ ਬਖਸ਼ ਦਿੱਤਾ ਕਿ ਤੇਰੀਆਂ ਪੁਸ਼ਤਾਂ ਦੇ ਵਿੱਚ ਰਾਜ ਰਵੇਗਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਬਚਨ ਕੀਤਾ ਸੀ ਬਾਬਰ ਰਾਜ ਤਾਂ ਰਵੇਗਾ ਤੇਰੀਆਂ ਪੁਸ਼ਤਾਂ ਦੇ ਵਿੱਚ ਉਨ੍ਹਾਂ ਚਿਰ ਜਿੰਨਾ ਚਿਰ ਧਰਮ ਦਾ ਨਿਆਂ ਕਰੋਗੇ, ਦੁਨੀਆਂ ਨੂੰ ਸੁੱਖ ਦਿਓਗੇ, ਉਹ ਰੱਬ ਦੇ ਭੈ ਦੇ ਵਿੱਚ ਰਹੋਗੇ, ਰਾਜ ਚੱਲੇਗਾ, ਅਤੇ ਜੇ ਨਾ ਤੁਸੀਂ ਇਹ ਕੀਤਾ ਤਾਂ ਫਿਰ ਅਸੀਂ ਖੋਹ ਵੀ ਲਵਾਂਗੇ ਭਾਵੇਂ ਸਿਰ ਵੀ ਦੇਣਾ ਪਵੇ। ਇਹ ਬਾਬਾ ਬੁੱਢਾ ਸਾਹਿਬ ਜੀ ਇਹ ਹੁਣ ਇਹਨਾਂ ਨੇ ਮਹਾਰਾਜ ਸਤਿਗੁਰਾਂ ਨੇ ਖੁਸ਼ ਹੋ ਕੇ ਰਾਜ ਤਾਂ ਦੇ ਦਿੱਤਾ ਹੈ, ਪਰ ਹੁਣ ਇਹ ਰਾਜ ਕਰਨ ਦੇ ਇੱਥੇ ਦੁਨੀਆਂ ਦੇ ਯੋਗ ਜੇ ਨਹੀਂ ਗਏ, ਬੜਾ ਅਪਰਾਧ ਕਰਦੇ ਨੇ, ਇਸ ਕਰਕੇ ਹੁਣ ਸਾਨੂੰ ਆਪਣਾ ਜਿਹੜਾ ਉਹ ਸਿਰ ਦੇਣਾ ਹੀ ਪੈਣਾ, ਇਹਨਾਂ ਨੂੰ ਝੂਠੇ ਕਰਨਾ ਪੈਣਾ, ਫਿਰ ਨਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਵੀ ਸੀਸ ਦੇ ਕੇ ਇਹਨਾਂ ਦੀਆਂ ਜੜ੍ਹਾਂ ਨੂੰ ਗਾਲਣਾ ਪੈਣਾ ਹੈ ਅਤੇ ਰਾਜ ਇਹਨਾਂ ਦਾ ਖਤਮ ਕਰਨਾ ਪੈਣਾ। ਇਸ ਕਰਕੇ ਹੁਣ ਅਸੀਂ ਲਾਹੌਰ ਦੇ ਵਿੱਚ ਜਾ ਕੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਦੋਸ਼ ਰੂਪੀ ਠੀਕਰਾ ਭੰਨਣਾ ਹੈ ਅਤੇ ਆਪਣੇ ਸਰੀਰ ਦਾ ਬਲੀਦਾਨ ਦੇਣਾ ਅਤੇ ਇਹਨਾਂ ਦਾ ਨਾਂ ਰਾਜ ਨਸ਼ਟ ਕਰਨਾ। ਫਿਰ ਬਾਕੀ ਹੁਣ ਇਹ ਸਾਡੇ ਸਾਹਿਬਜ਼ਾਦਾ ਜੀ ਹੁਣ ਬਲੀ ਹੋ ਚੁੱਕੇ ਨੇ, ਇਹਨਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਚੁੱਕ ਲੈਣੀ ਹੈ ਅਤੇ ਸਭ ਕੁਝ ਦੁਸ਼ਟਾਂ ਦਾ ਵੀ ਨਾਸ ਕਰਨਗੇ, ਸਾਡਾ ਜਿਹੜਾ ਫਿਰ ਬਦਲਾ ਫਿਰ ਇਹ ਲੈਣਗੇ। ਇਸ ਕਰਕੇ ਇਹ ਇਸ ਤਰ੍ਹਾਂ ਦੀ ਵਿਚਾਰ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਦੋਂ ਬਚਨ ਕੀਤਾ ਸਾਰਿਆਂ ਨੇ ਸਿਰ ਝੁਕਾਇਆ, ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਜੋ ਪਹਿਲੀਆਂ ਪਾਤਸ਼ਾਹੀਆਂ ਤੋਂ ਲੈ ਕੇ ਕਰਦੇ ਆਏ ਜੇ ਨਾ ਮਰਜ਼ਾਦਾ, ਤੁਸੀਂ ਉਹ ਕਰੋ, ਤਿਲਕ ਲਾਓ ਸਾਹਿਬਜ਼ਾਦੇ ਦੇ ਮੱਥੇ 'ਤੇ ਜਿਹੜਾ ਗੁਰਤਾ ਗੱਦੀ ਦਾ ਤਿਲਕ ਲੱਗਦਾ ਹੈ ਨਾ, ਉਹ ਹੁਣ ਤੁਸੀਂ ਲਾ ਦਿਓ ਅਤੇ ਸੰਗਤਾਂ ਦੇ ਵਿੱਚ ਜਨਾ ਦਿਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸਤਿ ਕਹਿ ਕੇ ਗੁਰਦੇਵ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜੋ ਅੱਜ ਗੁਰਤਾ ਗੱਦੀ ਦਿਵਸ ਹੈ ਅਤੇ ਤਿਲਕ ਲਾ ਦਿੱਤਾ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਤਾਂ ਹੀ ਫਿਰ ਸਤਿਗੁਰਾਂ ਨੇ ਇਹ ਬਚਨ ਕੀਤਾ, ਜਦੋਂ ਉਦੋਂ ਉਪਦੇਸ਼ ਦਿੱਤਾ ਗੁਰਤਾ ਗੱਦੀ ਦੇ ਕਰਕੇ, ਜੋ ਇਸ ਤਰ੍ਹਾਂ ਆਉਂਦਾ ਕਿ ਸ੍ਰੀ ਸਤਿਗੁਰ ਦਿਖ ਲੱਗੋ ਦੀਵਾਨਾ, ਬੁੱਢਾ ਆਦਿਕ ਸਭ ਇੱਕ ਥਾਨਾ, ਹਰਗੋਬਿੰਦ ਸੋ ਕਹਾ ਸੁਣਾਈ, ਆਗਿਆ ਮੋਰ ਸੁਨੋ ਮਨ ਲਾਈ, ਗ੍ਰੰਥ ਬੀਚ ਜੋ ਹਮ ਲਿਖਾਈ, 22 ਵਾਰ ਸੁਨੋ ਮਨ ਲਾਈ, ਮਨ ਪਸੰਦ ਵਾਰ ਜੋ ਪਾਵੋ, ਤਬੈ ਧੁਨਾ ਤੁਮ ਤਾਹੇ ਚੜਾਵੋ, ਬਾਣੀ ਔਰ ਨਹੀਂ ਤੁਮ ਕਰਨੀ, ਸਤ ਬਚਨ ਮਮ ਮਾਨੋ ਸ਼ਰਨ। ਮਾਰੇ ਕਹਿਣ ਲੱਗੇ ਦੀਵਾਨ ਲੱਗਾ ਹੋਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਰ ਸਾਰੇ ਬੈਠੇ ਹੋਏ ਨੇ। ਸਾਹਿਬ ਕਹਿਣ ਲੱਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿ ਹਰਗੋਬਿੰਦ ਜੀ ਸਾਡੀ ਆਗਿਆ ਹੈ, ਹੁਕਮ ਹੈ, ਅਤੇ ਐਨ ਮਨ ਚਿੱਤ ਲਾ ਕਰਕੇ ਸੁਣ ਲਓ। ਮਹਾਰਾਜ ਕਹਿਣ ਲੱਗੇ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗ੍ਰੰਥ ਸਾਹਿਬ ਬਣਾਇਆ ਹੈ ਨਾ, ਇਹਦੇ ਵਿੱਚ ਅਸੀਂ 22 ਵਾਰਾਂ ਲਿਖੀਆਂ ਨੇ, ਤੇ 22 ਵਾਰਾਂ ਤੁਸਾਂ ਸਾਡੇ ਬਾਹ ਤੋਂ ਨਾ ਬੜੇ ਪਿਆਰ ਦੇ ਨਾਲ ਸੁਣ ਰਹੀਆਂ ਹੈ, ਤੇ ਸੁਣ ਕਰਕੇ ਫਿਰ ਜਿਹੜੀ ਤੁਹਾਨੂੰ ਪਸੰਦ ਆਵੇ, ਜਿਹਦੇ ਉੱਤੇ ਤੁਹਾਡੀ ਕੋਈ ਰੁਚੀ ਹੋਵੇ, ਖੁਸ਼ੀ ਹੋਵੇ, ਉਹਨਾਂ 22 ਵਾਰਾਂ ਦੇ ਵਿੱਚੋਂ ਤੁਸੀਂ ਫਿਰ ਉਹਨਾਂ ਦੇ ਵਿੱਚ ਧੁਨਾਂ ਚੜ੍ਹਾਉਣੀਆਂ ਹਨ। ਅਤੇ ਬਾਣੀ ਔਰ ਨਹੀਂ ਤੁਮ ਕਰਨੀ, ਤੁਸਾਂ ਹੋਰ ਕੋਈ ਗੁਰਬਾਣੀ ਨਹੀਂ ਉਚਾਰਨ ਕਰਨੀ, ਇਸ ਕਰਕੇ ਧੁਨਾਂ ਜ਼ਰੂਰ ਚੜ੍ਹਾਉਣੀਆਂ ਹੈ, ਇਹ ਸਾਡਾ ਬਚਨ ਹੈ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 9 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਵਿੱਚ ਫਿਰ ਸਤਿਗੁਰਾਂ ਨੇ ਜਿਹੜੀਆਂ ਉਹ ਧੁਨੀਆਂ ਗੁਰਬਾਣੀ ਦੀਆਂ ਚੜ੍ਹਾਈਆਂ। ਅਤੇ ਫਿਰ ਇਸ ਤਰ੍ਹਾਂ ਅੱਜ ਦੇ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸ੍ਰੀ ਗੋਤਾ ਗੱਦੀ ਬਖਸ਼ਿਸ਼ ਕਰਕੇ ਮਹਾਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਤਖ਼ਤ 'ਤੇ ਬਿਠਾ ਕਰਕੇ ਗੁਰੂ ਸਥਾਪਨ ਕੀਤਾ ਸੀਗਾ, ਉਹ ਅੱਜ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਗੁਰਪੁਰਬ ਹੈ, ਜੋ ਸਿੱਖ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਮਨਾ ਰਹੀਆਂ ਨੇ। ਹੁਣ ਆਪਾਂ ਸ਼ਬਦ ਦੇ ਨਾਲ ਗੁਰੂ ਕੀ ਬਾਣੀ ਦੇ ਨਾਲ ਜੋ ਲੜੀਵਾਰ ਰੂਪ ਦੇ ਵਿੱਚ ਚੱਲ ਰਿਹਾ ਹੈ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਂ ਪਿੰਡ ਆਪਣੇ ਸਹੁਰਿਆਂ ਦੇ ਪਿੰਡ ਮਾਤਾ ਗੰਗਾ ਜੀ ਨੂੰ ਜਦੋਂ ਵਿਆਹੁਣ ਵਾਸਤੇ ਗਏ ਨੇ, ਉਸ 'ਤੇ ਇਸ ਤਰ੍ਹਾਂ ਬਚਨ ਹੋਇਆ ਅਤੇ ਉਹਨਾਂ ਕਿਹਾ, ਮਹਾਰਾਜ ਸਾਨੂੰ ਉਪਦੇਸ਼ ਦਿਓ, ਤੁਸੀਂ ਸਮਰੱਥਾਵਾਨ ਹੋ, ਸਤਿਗੁਰਾਂ ਦੀ ਹਰ ਹਾਂ ਨਾਮੇ ਕਸਾਲੀ ਹੈ, ਮਾਤਾ ਗੰਗਾ ਜੀ ਦੀ ਵੱਡੀ ਭੈਣ ਹੈ, ਉਹਨੂੰ ਸੰਬੋਧਨ ਕਰਕੇ ਅਤੇ ਸਾਰੀਆਂ ਸੰਗਤਾਂ ਦੇ ਤਾਂ ਹੀ ਜਿਹੜਾ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਉਹ ਜਿਹੜਾ ਸਾਖੀ ਹੁੰਦਾ ਹੈ, ਕੋਈ ਉਪਦੇਸ਼ ਹੁੰਦਾ ਹੈ ਗੁਰੂ ਕਰੀਬਨ ਵਾਲ ਸੱਚੇ ਪਾਤਸ਼ਾਹ ਜੀ, ਉਹ ਸਾਰਿਆਂ ਦੇ ਵਾਸਤੇ ਅੰਮ੍ਰਿਤ ਰੂਪ ਹੁੰਦਾ ਅਤੇ ਸਾਂਝਾ ਹੁੰਦਾ ਹੈ। ਉਸ ਸ਼ਬਦ ਨੂੰ ਕਮਾ ਕੇ ਪੜ੍ਹ ਸੁਣ ਕਰਕੇ ਆਪਣੀ ਗਤੀ ਨੂੰ, ਮੁਕਤੀ ਨੂੰ ਜੀਵ ਮਨੁੱਖ ਜਿਹੜਾ ਉਹ ਕਰ ਸਕਦਾ ਹੈ, ਉਹ ਜੋ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਆਪਾਂ ਇਸ ਤਰ੍ਹਾਂ ਮਨ 'ਚ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਇਤੀ ਆਸ ਕੇ ਆਸ ਪੁਰਾਈ ਹੈ,
ਗੁਰੂ ਮਹਾਰਾਜ ਇੱਕ ਜਗਿਆਸੂ, ਇੱਕ ਹੁੰਦਾ ਸੰਸਾਰੀ, ਜਿਹੜਾ ਸੰਸਾਰੀ ਮਨੁੱਖ ਹੁੰਦਾ ਜਿਹਨੂੰ ਸੰਸਾਰੀ ਕਹਿੰਦੇ ਨੇ, ਉਹਦਾ ਕੋਈ ਗੁਰੂ ਮਹਾਰਾਜ ਜੀ ਦੇ ਵੱਲ ਧਿਆਨ ਨਹੀਂ ਹੁੰਦਾ, ਉਹਦਾ ਸੰਸਾਰ ਦੇ ਪਦਾਰਥਾਂ ਦੇ ਵੱਲੇ, ਸੰਸਾਰੀ ਧੰਦਿਆਂ ਦੇ ਵੱਲ ਖਿਆਲ ਹੁੰਦਾ ਹੈ, ਅਤੇ ਉਹਦਾ ਕੋਈ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਚਾਹੇ ਨਾ ਆਉਣਾ ਨੂੰ ਕੋਈ ਏਡਾ ਨਹੀਂ ਹੁੰਦਾ ਕਿ ਮੈਂ ਜਾਣਾ, ਉਹਨੂੰ ਕਹਿੰਦੇ ਨੇ ਸੰਸਾਰੀ ਮਨੁੱਖ, ਸੰਸਾਰੀ ਬੰਦਾ, ਆਮ ਸੰਸਾਰੀ। ਅਤੇ ਫਿਰ ਇੱਕ ਹੁੰਦਾ ਜਗਿਆਸੂ, ਉਹ ਕਿ ਜਗਿਆਸੂ ਅਵਸਥਾ ਕੀ ਹੈ, ਉਹਦੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਹੈ ਕਿ ਮੈਂ ਸਾਧ ਸੰਗਤ ਦੇ ਵਿੱਚ ਜਾਵਾਂ, ਗੁਰੂ ਕੀ ਕਥਾ ਕਥਾ ਕੀਰਤਨ ਸੁਣਾਂ, ਅਤੇ ਕਥਾ ਕੀਰਤਨ ਸੁਣ ਕੇ ਮਨ 'ਚ ਵਸਾਵਾਂ, ਅਤੇ ਫਿਰ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਦੀ ਪ੍ਰਾਪਤੀ ਹੋਵੇ ਅਤੇ ਮੈਂ ਜਨਮ ਮਰਨ ਤੋਂ ਰਹਿਤ ਹੋਵਾਂ, ਉਹਨੂੰ ਕਹਿੰਦੇ ਨੇ ਜਗਿਆਸੂ। ਫਿਰ ਜਗਿਆਸੂ ਜਿਹੜਾ ਫਿਰ ਗੁਰੂ ਦੇ ਅੱਗੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ। ਇੱਥੇ ਹੈ ਤਾਂ ਗੁਰੂ ਮਹਾਰਾਜ ਆਪਣੇ ਮੁਖ ਦੇ ਦੁਆਰਾ ਹੀ ਬਚਨ ਕਹਿ ਰਹੇ ਨੇ, ਉਹ ਹਰ ਹਾਂ ਜਿਹੜੀ ਹੈ ਮਹਾਰਾਜ ਜੀ ਦੀ, ਕਹਿੰਦੇ ਉਹ ਜਗਿਆਸੂ ਰੂਪ ਹੋ ਕਰਕੇ ਇਸ ਤਰ੍ਹਾਂ ਜਿਹੜੀ ਉਹ ਬੇਨਤੀ ਕਰਦੇ ਨੇ ਕਿ ਕਹਿੰਦੇ ਆਸਾ ਇਤੀ ਆਸ ਕਿ ਆਸ ਪੁਰਾਈ ਹੈ, ਇਹ ਮਹਾਰਾਜ ਸੱਚੀ ਪਾਤਸ਼ਾਹ ਜੀ ਸਾਨੂੰ ਇੰਨੀ ਆਸਾ ਲੱਗੀ ਹੋਈ ਹੈ ਕਿ ਸਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਣ, ਸਾਨੂੰ ਗੁਰੂ ਪਰਮੇਸ਼ਰ ਦੀ ਜਿਹੜੀ ਉਹ ਪ੍ਰਾਪਤੀ ਹੋਏ ਕਿ ਆਸ ਪੁਰਾਈ ਹੈ, ਅਤੇ ਸਾਡੀ ਜਿਹੜੀ ਇਹ ਆਸਾ ਹੈ ਇਹ ਕਿਵੇਂ ਪੂਰੀ ਹੋ ਸਕਦੀ ਹੈ, ਇਹ ਭਾਵਨਾ ਜਿਹੜੀ ਹੈ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ, ਕਿਉਂ ਕਰਕੇ ਆਸਾ ਇਤੀ ਆਸ਼ਕ ਆਸ ਪੁਰਾਈਏ। ਆਸ਼ਕ ਪਾਠ ਵੀ ਟਕਸਾਲੀ ਹੈ ਕਿ ਸਾਨੂੰ ਆਸ਼ਕਾਂ ਨੂੰ ਇੰਨੀ ਆਸਾ ਜਿਹੜੀ ਲੱਗੀ ਹੋਈ ਹੈ ਕਿ ਆਸ ਪੁਰਾਈਏ, ਕਿ ਸਾਨੂੰ ਗੁਰੂ ਮਿਲੇ, ਪਰਮੇਸ਼ਰ ਮਿਲੇ, ਅਤੇ ਫਿਰ ਸਾਡੀ ਆਸਾ ਜਿਹੜੀ ਉਹ ਪੂਰੀ ਹੋਵੇ। ਕਿਉਂ ਕਰਕੇ ਆਸਾ ਤਾਂ ਬੜੀ ਕਈ ਤਰ੍ਹਾਂ ਦੀਆਂ ਨੇ, ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਕਹਿੰਦੇ ਆਸਾ ਉਹਦੀ ਪੂਰੀ ਰਹਿੰਦੀ, ਕਈ ਸੰਸਾਰੀ ਪਦਾਰਥਾਂ ਦੇ ਵਿੱਚ ਇੱਛਾ ਲਾ ਕੇ ਬੈਠ ਜਾਂਦੇ ਨੇ, ਕਹਿੰਦੇ ਕਿ ਉਹਨਾਂ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਇੱਥੇ ਜਗਿਆਸੂ ਰੂਪ ਕਹਿ ਰਿਹਾ ਕਿ ਆਸਾ ਇੱਤੀ ਆਸ ਕਿ ਆਸ ਪੁਰਾਈ ਹੈ। ਇਹ ਮਹਾਰਾਜ ਸਾਡੇ ਵਾਸਤੇ ਹਿਰਦੇ 'ਚ ਇੰਨੀ ਆਸਾ ਹੈ, ਇੰਨੀ ਇੱਛਾ ਹੈ ਕਿ ਸਾਡੀ ਜਿਹੜੀ ਹੈ ਆਪ ਜੀ ਦੇ ਦਰਸ਼ਨ ਹੋਣ, ਗੁਰੂ ਪਰਮੇਸ਼ਰ ਸਾਡੇ ਦੇ ਵਿੱਚ ਸਖਿਆਤਕਾਰ ਹੋਵੇ, ਪ੍ਰਗਟ ਹੋਵੇ, ਆਸ ਪੁਰਾਈ ਹੈ। ਇਹ ਮਹਾਰਾਜ ਸਾਡੀ ਆਸਾ ਕਿਸ ਤਰ੍ਹਾਂ ਪੂਰੀ ਹੋ ਸਕਦੀ ਹੈ? ਭਾਵਨਾ
ਸਤਿਗੁਰ ਭੈ ਦਇਆਲ ਤਾਂ ਪੂਰਾ ਪਾਈਐ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀਆਂ ਆਸਾ ਹੈ ਨਾ, ਭਾਵਨਾ ਜਿਹੜੀਆਂ ਨੇ ਨਾ, ਇਹ ਪੂਰੀਆਂ ਹੋ ਜਾਂਦੀਆਂ ਨੇ ਸਤਿਗੁਰ ਭੈ ਦਇਆਲ। ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਨਿਰਗੁਣ ਤੋਂ ਸਰਗੁਣ ਸਰੂਪ ਸਤਿਗੁਰੂ ਹੈ ਨਾ, ਸੱਚੇ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਵੱਡੇ ਸਤਿਗੁਰੂ ਜੀ, ਸਤਿਗੁਰ ਭੈ ਦਇਆਲ, ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ ਫਿਰ ਉਹ ਦਿਆਲੂ ਹੋਣਗੇ, ਦਇਆ ਦੇ ਘਰ ਦੇ ਵਿੱਚ ਆਉਣਗੇ, ਕਿਰਪਾ ਕਰ ਦੇਣਗੇ ਤਾਂ ਪੂਰਾ ਪਾਈਏ। ਫਿਰ ਜਿਹੜਾ ਪੂਰਾ ਸਤਿਗੁਰੂ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਪੂਰਾ ਹੈ ਨਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂ? ਕਰਕੇ ਉਹ ਪੂਰਾ ਹੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਨਾਨਕ ਹਰ ਗੁਣ ਗਾਓ। ਇਸ ਵਾਸਤੇ ਉਹ ਹਰੀ ਪੁਰਖ ਦੇ ਜਿਹੜੇ ਪੂਰੇ ਗੁਣ ਨੇ ਨਾ, ਉਹਦੇ ਗਾਉਣੇ ਕਰਕੇ ਜਦੋਂ ਵੱਡੇ ਸਤਿਗੁਰੂ ਜੀ ਦਿਆਲੂ ਕਿਰਪਾਲੂ ਹੋ ਜਾਣ, ਉਦੋਂ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ, ਉਹ ਪੂਰਾ ਪ੍ਰਾਪਤ ਹੋ ਜਾਂਦਾ ਹੈ।
ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ।
ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਅਸੀਂ ਗੁਰੂ ਕੇ ਦਰਬਾਰ ਦੇ ਵਿੱਚ ਗਏ ਤੇ ਬੇਨਤੀ ਕਿਵੇਂ ਕਰਾਂਗੇ ਕਿ ਸਾਨੂੰ ਹਰੀ ਮਿਲਾ ਦਿਓ, ਸਾਨੂੰ ਪਰਮੇਸ਼ਰ ਮਿਲਾ ਦਿਓ, ਨਾਮ ਦੇ ਦਿਓ, ਤੇ ਸਾਨੂੰ ਕਿਸ ਤਰ੍ਹਾਂ ਢੰਗ ਜਿਹੜਾ ਆਵੇਗਾ? ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਸ ਤਰ੍ਹਾਂ ਜਾ ਕੇ ਬੇਨਤੀ ਕਰਨੀ ਹੈ। ਜਦੋਂ ਗੁਰੂ ਕੇ ਦਰਬਾਰ ਦੇ ਵਿੱਚ ਜਾਈਏ ਨਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਨੀ ਹੈ, ਮੈਂ ਤਨ ਅਵਗੁਣ ਬਹੁਤ ਕਿ ਅਵਗੁਣ ਛਾਇਆ, ਹੱਥ ਜੋੜ ਕੇ ਅਰਦਾਸ ਕਰਨੀ, ਬੇਨਤੀ ਕਰਨੀ ਹੈ। ਇਹ ਸੱਚੇ ਪਾਤਸ਼ਾਹ ਜੀ, ਮੇਰਾ ਜਿਹੜਾ ਸਰੀਰ ਹੈ ਨਾ, ਇਹ ਵੀ ਅਵਗੁਣਾਂ ਦਾ ਹੀ ਭਰਿਆ ਹੋਇਆ ਹੈ, ਅਤੇ ਮਨ ਜਿਹੜਾ ਹੈ, ਮਨ ਨੂੰ ਵੀ ਕਿ ਅਵਗੁਣ ਛਾਇਆ, ਕਿ ਮਨ ਨੂੰ ਜਿਹੜੇ ਅਵਗੁਣਾਂ ਦੀ ਛਾਂ ਹੋਈ ਪਈ ਹੈ, ਇਹਨੇ ਢੱਕਿਆ ਹੋਇਆ ਹੈ। ਕਿਉਂ? ਕਰਕੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵ ਹੋ, ਡੁੱਬਦੇ ਪੱਥਰ ਤਾਰੇ। ਅਵਗੁਣੀ ਭਰਿਆ ਸਰੀਰ ਹੈ, ਕਿਉਂ ਸੰਤੋਹ ਨਿਰਮਲ ਹੋਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਨੀ, ਮਹਾਰਾਜ ਸਾਡੇ ਵਿੱਚ ਤਾਂ ਔਗਣ ਹੀ ਔਗਣ ਹੈ, ਗਲਤੀਆਂ ਦੇ ਅਸੀਂ ਭਰੇ ਹੋਏ ਹਾਂ, ਸਰੀਰ ਦੇ ਵਿੱਚ ਵੀ ਔਗਣ ਹੀ ਭਰੇ ਹੋਏ ਨੇ, ਅਤੇ ਜਿਹੜਾ ਮਨ ਹੈ ਨਾ, ਮਨ ਦੇ ਉੱਤੇ ਵੀ ਅਵਗਣ ਹੀ ਛਾਏ ਹੋਏ ਨੇ, ਅਤੇ ਅਵਗਣਾਂ ਨੇ ਜਿਹੜਾ ਹੈ ਮਨ ਨੂੰ ਜਿਹੜਾ ਉਹ ਢੱਕਿਆ ਹੋਇਆ ਹੈ। ਅਤੇ ਕਿਉਂ ਕਰਕੇ ਹਮਰੀ ਗਣਤਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਇਹ ਮਹਾਰਾਜ ਸਾਡੀ ਰੰਜਕ ਮਾਤਰ ਵੀ, ਕੋਈ ਔਗਣਾਂ ਦੀ ਗਿਣਤੀ ਨਾ ਕਰੋ ਕਿ ਇਹਦੇ ਵਿੱਚ ਗਲਤੀਆਂ ਨੇ, ਗੁਣ ਨੇ, ਅਤੇ ਮੈਂ ਇਹਨਾਂ ਨੂੰ ਮਿਲਣਾ ਨਹੀਂ, ਮੈਂ ਇਹਨਾਂ ਨੂੰ ਪ੍ਰਾਪਤ ਨਹੀਂ ਹੋਣਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਮਹਾਰਾਜ ਸਾਡੇ ਵਿੱਚ ਤਾਂ ਕੋਈ ਇਹੋ ਜਿਹਾ ਗੁਣ ਨਹੀਂ ਹੈ ਕਿ ਅਸੀਂ ਤੇਰੀ ਪ੍ਰਾਪਤੀ ਕਰ ਸਕੀਏ, ਚਾਹੇ ਤੇਰੀ ਕੋਈ ਬੰਦਗੀ ਕਰ ਸਕੀਏ। ਸਾਨੂੰ ਤਾਂ ਨਮਸਕਾਰ ਕਰਨੀ ਨਹੀਂ ਵੀ ਨਹੀਂ ਆਉਂਦੀ, ਮੱਥਾ ਟੇਕਣਾ ਨਹੀਂ ਵੀ ਆਉਂਦਾ। ਇਸ ਵਾਸਤੇ ਮਹਾਰਾਜ ਸਾਡੇ ਵਿੱਚ ਤਾਂ ਔਗੁਣ ਹੀ ਔਗੁਣ ਹੈ, ਸਰੀਰ ਦੇ ਵਿੱਚ ਵੀ ਔਗੁਣ ਹੀ ਹੈ ਅਤੇ ਮਨ ਦੇ ਵਿੱਚ ਵੀ ਔਗੁਣ ਹੀ ਛਾਏ ਹੋਏ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਦੇ ਗੁਰੂ ਮਹਾਰਾਜ ਜੀ ਦੇ ਕੋਲ ਬੇਨਤੀ ਕਰਨੀ ਹੈ।
ਹਰਿ ਹਾਂ ਸਤਿਗੁਰ ਭੈ ਦਇਆਲ ਤਾ ਮਨ ਠਹਿਰਾਇਆ।
ਮਹਾਰਾਜ ਕਹਿਣ ਲੱਗੇ ਹੇ ਹਰਿ ਹਾਂ ਇਹ ਜਗਿਆਸੂ, ਜਦੋਂ ਤੇਰੀ ਅਰਦਾਸ ਬੇਨਤੀ ਨਿਮਰਤਾ ਭਾਵਨਾ ਦੇ ਸਹਿਤ ਪੂਰਨ ਹੋਈ, ਦਰ ਤੇ ਪ੍ਰਵਾਨ ਹੋਈ, ਤੇ ਫਿਰ ਕੀ ਹੋਣਾ, ਸਤਿਗੁਰ ਭੈ ਦਇਆਲ, ਫਿਰ ਗੁਰਾਂ ਨੇ ਤੇਰੇ ਉੱਤੇ ਦਿਆਲੂ ਕਰ ਦਿੰਦੇ, ਕਿਰਪਾਲੂ ਹੋ ਜਾਂਦੇ ਨੇ, ਦਇਆ ਦੇ ਘਰ ਦੇ ਵਿੱਚ ਆ ਜਾਂਦੇ ਨੇ ਗੁਰੂ ਸਤਿਗੁਰੂ ਜੀ। ਬੜਾ ਕੋਮਲ ਹਿਰਦਾ ਹੈ ਸਤਿਗੁਰਾਂ ਦਾ, ਕਿਸੇ ਦਾ ਦੁੱਖ ਵੇਖ ਕੇ ਸਹਾਰਦੇ ਨਹੀਂ, ਬੇਨਤੀਆਂ ਨੂੰ ਉਸੇ ਵੇਲੇ ਪ੍ਰਵਾਨ ਕਰ ਲੈਂਦੇ ਨੇ। ਕਹਿੰਦੇ ਫਿਰ ਉਹ ਨਾਮ ਦੇ ਦਿੰਦੇ ਨੇ, ਵਾਹਿਗੁਰੂ ਸਿਮਰਨ ਦਾ ਜਾਪ ਦੇ ਦਿੰਦੇ ਨੇ, ਜਿਸ ਕਰਕੇ ਤਾਂ ਮਨ ਠਹਿਰਾਇਆ, ਜਿਹੜਾ ਮਨ ਫਿਰ ਠਹਿਰਾਓ ਦੇ ਵਿੱਚ ਆ ਜਾਂਦਾ, ਹਿਰਦੇ ਦੇ ਵਿੱਚ ਟਿਕ ਜਾਂਦਾ ਹੈ ਅਤੇ ਮਨ ਦੇ ਵਿੱਚ ਐਨ ਸ਼ਾਂਤੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਅਸੀਂ ਵੀ ਇਸ ਤਰ੍ਹਾਂ ਹੀ ਬੇਨਤੀਆਂ ਕੀਤੀਆਂ, ਫਿਰ ਸਤਿਗੁਰੂ ਉੱਤੇ ਸਰ ਕਿਰਪਾ ਕਿਰਪਾਲੂ ਹੋਏ ਤਾਂ ਉਹਨਾਂ ਨੇ ਸਾਡੇ ਮਨ ਨੂੰ ਜਿਹੜਾ ਠਹਿਰਾ ਦਿੱਤਾ, ਟਿਕਾ ਦਿੱਤਾ ਹੈ।
ਕਹੋ ਨਾਨਕ ਬੇਅੰਤ ਬੇਅੰਤ ਧਿਆਇਆ।
ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮੇਸ਼ੁਰ ਨੇ ਬੜਾ ਬੇਅੰਤ, ਉਹਦਾ ਅੰਤ ਨਹੀਂ ਹੈ, ਕੋਈ ਅੰਤ ਨਹੀਂ ਪਾ ਸਕਦਾ, ਅਤੇ ਬੇਅੰਤ ਧਿਆਇਆ, ਬੇਅੰਤੀ ਅਣਗਿਣਤੀ ਤੋਂ ਰਹਿਤ ਲੋਕ ਜਿਹੜੇ ਉਹਨੂੰ ਧਿਆਉਂਦੇ ਨੇ, ਯਾਦ ਕਰਦੇ ਨੇ, ਇਸ ਕਰਕੇ ਉਹ ਬੇਅੰਤ ਬੇਅੰਤ ਕਰਕੇ ਹੀ ਸਾਰੇ ਜਿਹੜੇ ਹੈ ਉਹਦਾ ਪਾਠ ਕਰਦੇ ਨੇ, ਉਹਨੂੰ ਧਿਆਉਂਦੇ ਨੇ। ਜਿਸ ਤਰ੍ਹਾਂ ਕਲਗੀਧਰ ਜੀ ਨੇ ਦੱਸਿਆ ਕਿ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਕਿ ਉਹ ਜਿਹੜਾ ਪਰਮੇਸ਼ੁਰ ਪ੍ਰਭੂ ਪਰਮੇਸ਼ੁਰ ਬੇਅੰਤ ਹੈ ਨਾ, ਉਹਦਾ ਬੇਅੰਤ ਦਾ ਕੋਈ ਅੰਤ ਨਹੀਂ, ਅਤੇ ਜਿਹੜੇ ਉਹਨੂੰ ਧਿਆਉਣ ਵਾਲੇ ਨੇ, ਉਹਦਾ ਪਾਠ ਕਰਨ ਵਾਲੇ ਹੈ ਨਾ, ਉਹਨਾਂ ਦਾ ਵੀ ਕੋਈ ਅੰਤ ਨਹੀਂ, ਕਿ ਕਿੰਨੇ ਕੁ ਯਾਦ ਕਰ ਰਹੇ ਨੇ, ਕਿੰਨੇ ਕੁ ਧਿਆ ਰਹੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬੜਾ ਬੇਅੰਤ ਹੈ, ਅਤੇ ਬੇਅੰਤ ਨੂੰ ਹੀ ਧਿਆਉਣਾ ਕਰੋ ਅਤੇ ਉਸਨੂੰ ਯਾਦ ਕਰਨਾ ਕਰੋ।
ਦੁੱਤ ਇਹੋ ਸੰਸਾਰ ਸਤਿਗੁਰੂ ਤਰਾਇਆ।
ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ, ਇਹ ਮਾਤ ਲੋਕ ਦੀ ਜਿਹੜੀ ਧਰਤੀ ਹੈ ਜਿੱਥੇ ਜੀਵ ਰਹਿੰਦੇ ਨੇ, ਇਹ ਬੜਾ ਦੁੱਤਰ ਕੀ ਬੜਾ ਕਠਿਨ ਹੈ, ਇਹ ਬੜਾ ਔਖਾ ਹੈ, ਅਤੇ ਇਹ ਤੋਂ ਤਰਿਆ ਨਹੀਂ ਜਾਂਦਾ ਮਨੁੱਖ ਦੇ ਕੋਲੋਂ, ਬੜੀ ਔਖੀ ਬਾਤ ਹੈ। ਪਰ ਕਹਿੰਦੇ ਜਦੋਂ ਬੇਅੰਤ 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 ਕੋ ਕਰੰਤ ਪਾਠ ਪੇਖੀਏ, ਬੇਅੰਤ ਨੂੰ ਲੋਕਾਂ ਨੇ ਜਿਨ੍ਹਾਂ ਨੇ ਧਿਆਇਆ ਅੰਤਰ ਆਤਮੇ ਯਾਦ ਕੀਤਾ, ਫਿਰ ਕਹਿੰਦੇ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ। ਫਿਰ ਜਿਹੜੇ ਸਤਿਗੁਰੂ ਜੀ ਹੁੰਦੇ ਨੇ ਇਹ ਜਹਾਜ਼ ਰੂਪ ਹੁੰਦੇ ਨੇ, ਜਿਸ ਤਰ੍ਹਾਂ ਬੇੜੀਆਂ ਹੁੰਦੀਆਂ ਨੇ ਦਰਿਆ ਦੇ ਵਿੱਚ, ਜਿਹੜਾ ਉਹਦੇ ਵਿੱਚ ਬਹਿ ਜੋ ਪਾਰ ਕਰ ਦਿੰਦੀਆਂ ਨੇ, ਅਤੇ ਗੁਰੂ ਰੂਪ ਮਹਾਰਾਜ ਜੀ ਦਾ ਨਾਮ ਰੂਪੀ ਜਿਹੜਾ ਬੇੜਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੂਤਰੇ ਪਾਰ, ਨਾਮ ਰੂਪੀ ਜਹਾਜ਼ ਹੈ ਅਤੇ ਗੁਰੂ ਰੂਪੀ ਮਲਾਹ ਹੈ, ਇਸ ਕਰਕੇ ਉਹ ਨਾਮ ਦੇ ਬੇੜੇ ਦੇ ਉੱਤੇ ਚੜ੍ਹਾ ਕਰਕੇ ਜਿਹੜਾ ਦੁੱਤਰ ਸੰਸਾਰ ਸੰਸਾਰ ਰੂਪੀ ਸਮੁੰਦਰ ਤਰਨ ਤੋਂ ਬੜਾ ਕਠਿਨ ਹੈ ਨਾ, ਦੁਰਤ ਗਵਾਇਆ ਹਰ ਪ੍ਰਵਿਆਪੇ, ਕਹਿੰਦੇ ਕੋ ਸਾਰੀ ਕਠਿਨਤਾ ਹੀ ਨਿਵਿਰਤ ਕਰ ਦਿੰਦਾ ਹੈ, ਅਤੇ ਉਹ ਜੀਵਾਂ ਨੂੰ ਨਾਮ ਦੇ ਜਪਣ ਵਾਲਿਆਂ ਨੂੰ ਤਰਾਇਆ। ਗੁਰੂ ਮਹਾਰਾਜ ਨੇ ਆਪ ਮਲਾਹ ਬਣ ਕੇ ਨਾਮ ਦਾ ਜਹਾਜ਼ ਦੇ ਉੱਤੇ ਚੜ੍ਹਾ ਕੇ ਬੇਅੰਤ ਪਾਪੀਆਂ ਦਾ, ਜਗਿਆਸੂਆਂ ਦਾ, ਪ੍ਰੇਮੀਆਂ ਦਾ ਤਰਾਉਣਾ ਕੀਤਾ, ਤਾਰਨਾ ਕੀਤਾ ਹੈ।
ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ।
ਜਦੋਂ ਪੂਰੇ ਦੀ ਪ੍ਰਾਪਤੀ ਹੋਈ, ਪੂਰੇ ਨਾਮ ਦੀ, ਪੂਰੇ ਗੁਰੂ ਨੂੰ ਪਾ ਲਿਆ ਨਾ, ਫਿਰ ਤਾਰਿਆ ਕੈਸਾ, ਕਿ ਤਾਰਨ ਦਾ ਇਹ ਨਹੀਂ ਕਿ ਇੱਕ ਰਾਹ ਤਾਰ ਦਿੱਤਾ ਅਤੇ ਫਿਰ ਮੁੜ ਕੇ ਫਿਰ ਜਨਮ ਦੇ ਵਿੱਚ ਆਉਣਾ ਪਿਆ। ਮਹਾਰਾਜ ਕਹਿੰਦੇ ਨਹੀਂ, ਗੁਰੂ ਐਸਾ ਤਾਰਦਾ ਹੈ ਮਿਟਿਆ ਆਵਾ ਗਾਉਣ, ਉਹਨਾਂ ਦਾ ਆਉਣਾ ਜਾਣਾ ਮਿਟ ਦਿੰਦਾ। ਫਿਰ ਆ ਕੇ ਜਨਮ ਨਹੀਂ ਲੈਣਾ ਪੈਂਦਾ ਤੇ ਗਾਉਣ ਇੱਥੋਂ ਮਰ ਕੇ ਜਾਣਾ ਨਹੀਂ ਪੈਂਦਾ। ਕਿਉਂ ਕਰਕੇ ਜਾਂ ਪੂਰਾ ਪਾਇਆ, ਜਿਨ੍ਹਾਂ ਨੇ ਪੂਰੇ ਪਰਮੇਸ਼ਰ ਨੂੰ ਪਾ ਲਿਆ ਹੈ, ਧਿਆ ਲਿਆ ਹੈ। ਗੁਰੂ ਐਸਾ ਬੇਅੰਤ ਹੈ, ਉਹ ਫਿਰ ਐਸਾ ਤਾਰਦਾ, ਐਸੀ ਪਦਵੀ ਦੇ ਦਿੰਦਾ ਕਿ ਉਹ ਜਨਮ ਮਰਨ ਮੇਟ ਦਿੰਦਾ ਹੈ, ਉਹ ਜਨਮ ਮਰਨ ਮੇਟ ਦਿੰਦਾ ਹੈ ਅਤੇ ਸੰਸਾਰ ਤੋਂ ਤਾਰ ਦਿੰਦਾ ਹੈ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।
ਹਰਿ ਹਾਂ ਅੰਮ੍ਰਿਤ ਹਰ ਕਾ ਨਾਮ, ਸਤਿਗੁਰ ਤੇ ਪਾਇਆ।
ਹਰ ਹਾਂ ਸਾਰਿਆਂ ਨੂੰ ਉਪਦੇਸ਼ ਦਿੰਦਿਆਂ ਹੋਇਆਂ, ਹਰ ਹਾਂ ਨੂੰ ਸੰਬੋਧਨ ਕਰਦਿਆਂ ਕਿ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਨਾ, ਇਹ ਅੰਮ੍ਰਿਤ ਰੂਪ ਹੈ। ਕਿਉਂ ਕਰਕੇ ਜਿਹੜਾ ਅੰਮ੍ਰਿਤ ਹੈ ਕਿ ਮ੍ਰਿਤੂ, ਜਿਹਨੂੰ ਸਦਾ ਹੀ ਅਮਰ, ਕਿ ਜਿਹੜਾ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਪੀ ਲਵੇ ਉਹ ਅਮਰ ਹੋ ਜਾਂਦਾ ਹੈ। ਉਹਨੂੰ ਮੁੜ ਕੇ ਆਤਮਕ ਮੌਤ ਨਹੀਂ ਆਉਂਦੀ, ਉਹ ਐਨ ਅੰਮ੍ਰਿਤ ਰੂਪ ਹੋ ਜਾਂਦਾ ਹੈ। ਕਿਉਂ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੈ। ਕਹਿੰਦੇ ਇਹ ਹਰ ਹਾਂ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਅੰਮ੍ਰਿਤ ਹੈ, ਉਹ ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ। ਇੱਕ ਤਾਂ ਸਰੀਰ ਦੀ ਮੌਤ ਹੈ ਨਾ, ਕਿ ਪੰਜਾਂ ਤੱਤਾਂ ਦਾ ਬਣਿਆ ਹੈ, ਮਿੱਟੀ ਦਾ ਬਣਿਆ ਹੈ, ਇਹਨੇ ਤਾਂ ਇੱਕ ਦਿਨ ਮਿੱਟੀ ਹੋਣਾ ਹੀ ਹੋਣਾ ਹੈ, ਇਹਨੇ ਨਾਸ ਹੋਣਾ ਹੀ ਹੈ, ਇਹਦਾ ਕੋਈ ਇਲਾਜ ਨਹੀਂ, ਇਹਦਾ ਸਮਾਂ ਮਿਥਿਆ ਹੁੰਦਾ ਹੈ। ਪਰ ਕਹਿੰਦੇ ਇੱਕ ਆਤਮਿਕ ਮੌਤ ਹੁੰਦੀ ਹੈ, ਆਤਮਿਕ ਮੌਤ ਜਿਹੜੀ ਹੁੰਦੀ ਅੰਦਰ ਅੰਤਰ, ਆਤਮਾ ਦਾ ਘਾਤ ਹੋ ਜਾਣਾ ਪਰਮੇਸ਼ੁਰ ਦੇ ਨਾਮ ਤੋਂ ਬਗੈਰ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਆਤਮਾ ਦੀ ਮੌਤ ਹੈ ਨਾ, ਉੱਥੋਂ ਮਨੁੱਖ ਫਿਰ ਅਮਰ ਹੋ ਜਾਂਦਾ। ਜਿਹੜੀ ਫਿਰ ਆਤਮਾ ਨਾ, ਉਹ ਫਿਰ ਅਮਰ ਹੋ ਜਾਂਦੀ, ਉਹ ਮਰਦੀ ਨਹੀਂ ਹੈ। ਇਸ ਕਰਕੇ ਨਾਮ ਸਤਿਗੁਰ ਤੇ ਪਾਇਆ, ਇਹ ਜਿਹੜਾ ਸਤਿਗੁਰਾਂ ਦਾ ਨਾਮ, ਪਰਮੇਸ਼ੁਰ ਦਾ ਨਾਮ ਹੈ, ਇਹ ਪੂਰਿਆਂ ਸਤਿਗੁਰਾਂ ਤੋਂ ਮਿਲਦਾ ਹੈ।
ਮੇਰੇ ਹੱਥ ਪਦਮ ਆਗਨ ਸੁਖ ਬਾਸਨਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਹੱਥ ਦੇ ਵਿੱਚ ਪਦਮ, ਪਦਮ ਕਹੀਏ ਕਮਲ ਦਾ ਫੁੱਲ, ਅਤੇ ਪ੍ਰੇਮ ਰੂਪੀ ਸਾਡੇ ਹੱਥ ਦੇ ਵਿੱਚ ਪਦਮ ਹੈ, ਕਮਲ ਹੈ। ਇਸ ਵਾਸਤੇ ਆਗਨ ਸੁਖ ਬਾਸਨਾ, ਆਗਨ ਨਾਮ ਹੁੰਦਾ ਵਿਹੜੇ ਦਾ, ਜਿਹੜਾ ਘਰ ਦੇ ਵਿੱਚ ਵਿਹੜਾ ਹੋਵੇ ਨਾ, ਖਾਲੀ ਥਾਂ ਹੋਵੇ, ਉਹਨੂੰ ਕਹਿੰਦੇ ਨੇ ਵਿਹੜਾ। ਅਤੇ ਮਹਾਰਾਜ ਕਹਿੰਦੇ ਸਾਡਾ ਹਿਰਦਾ ਰੂਪੀ ਜਿਹੜਾ ਵਿਹੜਾ ਹੈ ਨਾ, ਸਾਡੇ ਹੱਥ ਦੇ ਵਿੱਚ ਪ੍ਰੇਮ ਰੂਪੀ ਪਦਮ ਹੈ, ਸ਼ਰਧਾ ਭਾਵਨਾ ਰੂਪੀ ਪਦਮ ਹੈ, ਅਤੇ ਆਗਨ ਸੁਖ ਬਾਸਨਾ, ਅਤੇ ਉਸ ਸ਼ਰਧਾ ਭਾਵਨਾ ਦੇ ਪਦਮ ਦੇ ਨਾਲ ਸਾਡਾ ਜਿਹੜਾ ਹਿਰਦਾ ਰੂਪੀ ਵਿਹੜਾ ਹੈ, ਇਹਦੇ ਵਿੱਚ ਨਾਮ ਰੂਪੀ ਸੁੱਖ ਆਣ ਕੇ ਵੱਸ ਗਿਆ ਹੈ, ਹਿਰਦੇ ਦੇ ਵਿੱਚ ਟਿਕਿਆ ਹੈ। ਕਿਉਂ ਕਰਕੇ ਜਿਹੜਾ ਪਦਮ ਹੈ ਨਾ, ਪਦਮ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਪਦਮ ਸੀਗਾ। ਜਦੋਂ ਗੰਗਾ ਦੀ ਯਾਤਰਾ ਕਰਦੇ ਹੁੰਦੇ ਸੀ, ਦੁਰਗਾ ਪੰਡਿਤ ਨੇ ਵੇਖਿਆ ਸੀ, ਜਿਹੜਾ ਜੋਤਿਸ਼ ਦਾ ਅਨੁਮਾਨ ਲਾਉਣ ਵਾਲਾ ਸੀਗਾ, ਅਤੇ ਉਹਨੇ ਦੱਸਿਆ ਸੀ ਮਹਾਰਾਜ ਤੁਹਾਡੇ ਕੋਈ ਪਦਮ ਹੈ, ਚਾਹੇ ਚੱਕਰਵਰਤੀ ਬਣੋਗੇ, ਕੋਈ ਮਹਾਨ ਰਾਜੇ ਅਤੇ ਕੋਈ ਨਹੀਂ ਤੇ ਦੁਨੀਆਂ ਨੂੰ ਤਾਰਨ ਵਾਲੇ ਅਵਤਾਰ ਰੂਪ ਬਣੋਗੇ। ਇਸ ਕਰਕੇ ਉਹਨੇ ਇਹ ਪਦਮ ਵੇਖਿਆ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਰੇਖਾ ਹੁੰਦੀ, ਉਹਨੂੰ ਪਦਮ ਕਹਿੰਦੇ ਨੇ, ਮਹਾਨ ਪ੍ਰਤਾਪ ਵਾਲੀ ਹੁੰਦੀ ਹੈ। ਅਤੇ ਇਸ ਕਰਕੇ ਕਹਿੰਦੇ ਪਦਮ ਨਾਮ ਕਬਲ ਫੁੱਲ ਦਾ ਵੀ ਹੈ, ਪਦਮ ਨਾਮ ਸ਼ਰਧਾ ਦਾ ਵੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਮੇਰਾ ਹੱਥ ਪਦਮ, ਸਾਡੇ ਹੱਥ ਦੇ ਵਿੱਚ ਸ਼ਰਧਾ ਰੂਪੀ ਪ੍ਰੇਮ ਰੂਪੀ ਸਾਡੇ ਹੱਥ ਦੇ ਵਿੱਚ ਪਦਮ ਹੈ, ਅਤੇ ਆਗਨ ਸੁਖ ਬਾਸਨਾ ਉਹ ਸ਼ਰਧਾ ਰੂਪੀ ਪ੍ਰੇਮ ਰੂਪੀ ਪਦਮ ਕਰਕੇ ਪ੍ਰੇਮ ਦੇ ਨਾਲ ਪਰਮੇਸ਼ੁਰ ਨੂੰ ਅਰਾਧਿਆ, ਅਤੇ ਆਗਨ ਸੁਖ ਬਾਸਨਾ ਉਹ ਸਾਡੇ ਆਂਗਣ ਕਹੀਏ ਹਿਰਦੇ ਰੂਪੀ ਵਿਹੜੇ ਦੇ ਵਿੱਚ ਸੁੱਖਾਂ ਦੇ ਸਹਿਬ ਪਰਮੇਸ਼ੁਰ ਆਣ ਕੇ ਵਸਿਆ, ਤੇ ਅਸੀਂ ਸੁਖੀ ਵਸ ਰਹੇ ਹਾਂ।
ਸਖੀ ਮੋਰੇ ਕੰਠ ਰਤਨ, पेख दुख नासना।
हे जग्यासु रूप सखी महात्मा जन सखी मर गिने सखी मोरै कंठ रतन पेख दुख नासना। साडा जिहड़ा हिरदा रूपी कंठ है ना, कंठ कहिंदे ने गले नूं, ते गले दे विच कोई चंगा कोई सजावट वाला जिहड़ा गहना पावले ते बड़ा सोहना लगदा है, फबदा है। महाराज कहिंदे साडा हिरदा रूपी जिहड़ा कंठ गला है ना, ते रतना दी तरह अमोलक, गहने दी तरह जिहड़ा अमोलक है, परमेशर दा नाम हिरदे रूपी नाम रूपी असी हार जिहड़ा है ना, ओ हिरदे रूपी कंठ दे विच पाया होया है, ते उस हार नाम रूपी हार दे प्रताप दे कारण पेख दुख नासना फिर सानू अंदरों परमेश्वर असी वेखिया है, ते प्रेम विवेह करके दे दुख नासना साढ़े सारे जन्मां जन्मांतरां दे जन्म मरण दे दुख नास हो गए हन।
बस संग गोपाल सगल सुख रास हर।
सारे सुखां दा रास खजाना हरि अकाल पुरख वाहिगुरु परमेश्वर है ना, ओ हुण सदा ही साढ़े संग वसदा है, साढ़े नाल रहिंदा है, जो सारिआं दी प्रतिपालना करन वाला है।
हरि हां रिद्ध सिद्ध नव निध बसै जिस सदा कर।
ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਵਸ ਰਿਹਾ ਹੈ, ਕਰ ਕੀਏ ਜਿਸ ਦੇ ਹੱਥ ਦੇ ਵਿੱਚ ਇਹ ਹਰ ਹਾਂ, ਜਿਹਦੇ ਅਕੋਲ ਰਿੱਧੀਆਂ ਅਤੇ ਸਿੱਧੀਆਂ ਅਤੇ ਨੌ ਨਿਧੀਆਂ ਅਤੇ ਸਾਰੀਆਂ ਸ਼ਕਤੀਆਂ ਦੇ ਜਿਹੜੇ ਖਜ਼ਾਨੇ ਹਨ ਉਹ ਸਾਡੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਧਰਿਆ। ਕਹਿੰਦੇ ਕਿ ਜਿੰਨੀਆਂ ਸ਼ਕਤੀਆਂ ਨਾ ਪਰਮੇਸ਼ਰ ਨੇ ਆਪਣੇ ਹੱਥ ਦੇ ਵਿੱਚ ਫੜ ਕੇ ਬੈਠਾ ਹੈ, ਕਿਉਂ ਕਿ ਜਦੋਂ ਪ੍ਰੇਮ ਵਾਲਾ ਕੋਈ ਪ੍ਰੇਮ ਨਾ ਮੰਗੇ ਤਾਂ ਉਹਨੂੰ ਦੇਣ ਲੱਗਿਆ ਦੇਰੀ ਨਾ ਲੱਗੇ, ਉਸੇ ਵਕਤ ਹੀ ਅਭਿਆਸ ਕਰਕੇ ਦੇ ਫੜਾ ਦੇਗੀ। ਕਹਿੰਦੇ ਕਿ ਹੱਥ ਦੇ ਵਿੱਚ ਸਾਰੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾ, ਨੌ ਨਿੱਧੀਆਂ, ਹਰ ਹਾਂ ਰਿੱਧ ਸਿੱਧ ਨਵ ਨਿੱਧ ਬਸੇ ਜਿਸ ਸਦਾ ਕਰ ਕਰ ਨਾਮ ਹੱਥ ਜਾਏ, ਕਿ ਸਾਰੀਆਂ ਰਿੱਧੀਆਂ ਸਿੱਧੀਆਂ ਉਹਦੇ ਸ਼ਕਤੀਆਂ ਖਜ਼ਾਨੇ ਉਹਦੇ ਹੱਥ ਦੇ ਵਿੱਚ ਉਹਨੇ ਫੜੇ ਹੋਏ ਨੇ, ਅਤੇ ਨਾਮ ਜਪਣ ਵਾਲੇ ਨੂੰ ਉਸੇ ਵਕਤ ਹੀ ਫੜਾ ਦਿੰਦਾ ਹੱਥ ਦੇ ਵਿੱਚ, ਕਿ ਦੇਰੀ ਨਾ ਲੱਗ ਜਾਵੇ, ਪਾਸਿਓਂ ਲਿਆਉਣੀਆਂ ਪੈਣ, ਹੱਥ ਦੇ ਵਿੱਚ ਫੜੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਬੈਠਾ ਹੋਇਆ ਹੈ, ਅਤੇ ਸਾਨੂੰ ਸਾਰੇ ਸੁੱਖ ਪ੍ਰਾਪਤ ਨੇ, ਤੁਸੀਂ ਵੀ ਨਾਮ ਜਪੋ ਅਤੇ ਬੇਨਤੀਆਂ ਕਰੋ, ਤੁਹਾਨੂੰ ਵੀ ਇਸ ਤਰ੍ਹਾਂ ਦੇ ਸੁੱਖ ਜਿਹੜੇ ਉਹ ਪ੍ਰਾਪਤ ਹੋਣਗੇ। ਸਮਾਂ ਸਮਾਪਤ ਹੈ, ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਛੇਵੀਂ ਪਾਤਸ਼ਾਹੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਦਾ ਗੱਦੀ ਨੂੰ ਦਿਵਸ ਆਪ ਸਿੱਖ ਸੰਗਤਾਂ ਨੂੰ ਬੇਅੰਤ 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 ਵਧਾਈਆਂ ਹੋਣ।
ਬਸ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰ ਹਾਂ ਰਿੱਧ ਸਿੱਧ ਨਵ ਨਿਧ ਬਸੈ ਜਿਸ ਸਦਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।